ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿੰਗ ਪੇਸ਼ੀ ਖਿਦਮਤ ਹੈ ਸਬਕ ਨੰਬਰ 44 ਜਿਸ ਦਾ ਉਨਵਾਨ ਹੈ ਯਸ਼ਵਾ ਤੇ ਕਨਾਨ ਦਾ ਇਲਾਕਾ। ਅਸੀਂ ਸਾਮੀਨ ਇਹ ਯਸ਼ਵਾ ਦੀ ਕਿਤਾਬ ਚੋਂ ਬਿਆਨ ਹੈ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਮੂਸਾ ਦੀ ਤੁਰੈਦ ਦਾ ਜੋ ਕਿਤਾਬ ਮੁਕੱਦਸ ਦਾ ਪਹਿਲਾ ਹਿੱਸਾ ਹੈ ਮੁਤਾਲਿਆ ਮੁਕੰਮਲ ਕੀਤਾ। ਤੁਰੈਦ ਸ਼ਰੀਫ ਵਿੱਚ ਅਸੀਂ ਸਿੱਖਿਆ ਸੀ ਕਿ ਦੁਨੀਆਂ ਵਿੱਚ ਗੁਨਾਹ ਕਿਵੇਂ ਆਇਆ ਤੇ ਆਪਣੇ ਨਾਲ ਲਾਨਤ ਕਿਵੇਂ ਇਨਸਾਨੀ ਜ਼ਿੰਦਗੀਆਂ ਵਿੱਚ ਜ਼ਹਿਰ ਘੋਲ ਦਿੱਤਾ। ਅਸੀਂ ਇਹ ਵੀ ਵੇਖਿਆ ਕਿ ਇੱਕ ਖੂਬਸੂਰਤ ਮਨਸੂਬਾ ਖੁਦਾ ਨੇ ਬਣਾਇਆ ਤੇ ਇਸੇ ਮਨਸੂਬੇ ਵਿੱਚ ਵਾਅਦਾ ਕੀਤਾ ਕਿ ਉਹ ਇੱਕ ਨਜਾਤ ਦਹਿੰਦਾ ਦੁਨੀਆਂ ਵਿੱਚ ਭੇਜੇਗਾ ਤੇ ਉਹ ਨਜਾਤ ਦਹਿੰਦਾ ਬਨੀ ਆਦਮ ਤੋਂ ਗੁਨਾਹ ਦੀ ਇਸ ਲਾਨਤ ਦੇ ਜ਼ਹਿਰ ਨੂੰ ਦੂਰ ਕਰਕੇ ਆਪਣੇ ਲੋਕਾਂ ਨੂੰ ਛੁਟਕਾਰਾ ਦਿਲਾਏਗਾ। ਨਜਾਤ ਦਹਿੰਦੇ ਨੂੰ ਦੁਨੀਆਂ ਵਿੱਚ ਭੇਜਣ ਦੇ ਮਨਸੂਬੇ ਨੂੰ ਅੱਗੇ ਤੋਰਨ ਵਾਸਤੇ ਖੁਦਾ ਨੇ ਹਜ਼ਰਤ ਇਬਰਾਹਿਮ ਨੂੰ ਬੁਲਾਇਆ ਤੇ ਫਰਮਾਇਆ ਕਿ ਉਹ ਆਪਣੇ ਬਾਪ ਦੇ ਕਾਰੋਬਾਰ ਨੂੰ ਤੇ ਉਸਦੇ ਮੁਲਕ ਨੂੰ ਛੱਡੇ ਤੇ ਮੁਲਕੇ ਕਨਾਨ ਵੱਲ ਦੂਰ ਦਰਾਜ਼ ਦੇ ਇਲਾਕੇ ਵਿੱਚ ਚਲਾ ਜਾਏ। ਖੁਦਾ ਨੇ ਇਬਰਾਹਿਮ ਨੂੰ ਇੱਕ ਨਵੀਂ ਉਮਤ ਬਣਾਉਣ ਦਾ ਇਰਾਦਾ ਕੀਤਾ ਤੇ ਇਸ ਉਮਤ ਵਿੱਚੋਂ ਦੁਨੀਆਂ ਦਾ ਨਜਾਤ ਦਹਿੰਦਾ ਬਰਪਾ ਕਰਨ ਦਾ ਪ੍ਰੋਗਰਾਮ ਬਣਾਇਆ। ਜਦੋਂ ਇਬਰਾਹਿਮ ਕਨਾਨ ਦੀ ਸਰਜ਼ਮੀਨ ਵਿੱਚ ਦਾਖਲ ਹੋ ਗਿਆ ਤੇ ਖੁਦਾ ਫਿਰ ਉਹਦੇ ਤੇ ਜ਼ਾਹਿਰ ਹੋਇਆ ਤੇ ਇਹ ਆਖਿਆ ਕਿ ਉਹਨੇ ਵਾਅਦਾ ਕੀਤਾ ਏ ਕਿ ਕਨਾਨ ਦਾ ਇਹ ਇਲਾਕਾ ਜਿੱਥੇ ਤੂੰ ਅੱਜ ਪਰਦੇਸੀ ਏ ਮੈਂ ਤੇਰੀ ਨਸਲ ਨੂੰ ਦੇਵਾਂਗਾ ਤਾਂ ਕਿ ਇਹ ਮੁਲਕ ਅਬਦ ਤੱਕ ਉਹਨਾਂ ਦੀ ਮਿਰਾਸ ਹੋਵੇ। ਅੱਜ ਅਸੀਂ ਵੇਖਾਂਗੇ ਕਿ ਖੁਦਾ ਨੇ ਇਬਰਾਹਿਮ ਦੇ ਨਾਲ ਬਰਸੋਂ ਪਹਿਲੇ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਕਿਵੇਂ ਪੂਰਾ ਕੀਤਾ ਤੇ ਬਨੀ ਇਸਰਾਇਲ ਨੂੰ ਜੋ ਉਹਦੀ ਨਸਲ ਚੋਂ ਸਨ ਕਨਾਨ ਦਾ ਮੁਲਕ ਦੇ ਦਿੱਤਾ। ਕਨਾਨ ਦਾ ਇਹ ਇਲਾਕਾ ਉਹੀ ਇਲਾਕਾ ਹੈ ਜਿਹਨੂੰ ਅੱਜ ਕੱਲ੍ਹ ਇਸਰਾਇਲ ਦਾ ਮੁਲਕ ਆਖਿਆ ਜਾਂਦਾ ਹੈ। ਪਿਛਲੀ ਵਾਰ ਤੁਰੈਦ ਸ਼ਰੀਫ ਦੇ ਆਖਰੀ ਬਾਅ ਵਿੱਚ ਅਸੀਂ ਵੇਖਿਆ ਸੀ ਕਿ ਮੂਸਾ ਕਨਾਨ ਤੋਂ ਦੂਰ ਵੇਖਦਿਆਂ ਵੇਖਦਿਆਂ ਪਹਾੜ ਤੇ ਹੀ ਮਰ ਗਿਆ। ਮੂਸਾ ਦੀ ਵਫਾਤ ਤੋਂ ਬਾਅਦ ਮੂਸਾ ਦਾ ਮੁਆਵਨ ਤੇ ਮਦਦਗਾਰ ਯੋਸ਼ੁਆ ਬਨੀ ਇਸਰਾਇਲ ਦਾ ਨਵਾਂ ਰਹਿਨਮਾ ਬਣਿਆ, ਯਾਨੀ ਉਸ ਕੌਮ ਦਾ ਬੋਝ ਉਹਨੂੰ ਵਿਰਾਸਤ ਵਿੱਚ ਮਿਲਿਆ। ਖੁਦਾ ਨੇ ਯੋਸ਼ੁਆ ਨੂੰ ਮੂਸਾ ਦਾ ਜਾਨਸ਼ੀਨ ਮੁਕਰਰ ਕੀਤਾ ਸੀ। ਅਸੀਂ ਪਹਿਲੇ ਵੀ ਕਈ ਵਾਰ ਯੋਸ਼ੁਆ ਨੂੰ ਵੇਖਿਆ ਏ। ਯੋਸ਼ੁਆ ਵਿੱਚੋਂ ਜੋ ਇਮਤਿਆਜ਼ੀ ਖੂਬੀ ਪਾਈ ਗਈ ਉਹ ਇਹ ਸੀ ਕਿ ਯੋਸ਼ੁਆ ਖੁਦਾ ਦੇ ਵਾਅਦਿਆਂ ਤੇ ਯਕੀਨ ਰੱਖਦਾ ਸੀ, ਜਿੱਥੋਂ ਕਿ ਕਈ ਇਸਰਾਇਲੀ ਖੁਦਾ ਦੇ ਵਾਅਦਿਆਂ ਤੇ ਸ਼ੱਕ ਕਰਦੇ ਸਨ ਤੇ ਬੇਯਕੀਨੀ ਉਹਨਾਂ ਦੇ ਦਿਲਾਂ ਤੇ ਚਰਬੀ ਦੀ ਤਰ੍ਹਾਂ ਚੜ੍ਹੀ ਹੋਈ ਸੀ। ਯੋਸ਼ੁਆ ਉਹਨਾਂ ਦੋ ਸਿਪਾਹੀਆਂ ਵਿੱਚੋਂ ਇੱਕ ਸੀ ਜਿਹੜਾ ਕਨਾਨ ਦੀ ਸਰਹੱਦ ਤੇ ਪਹੁੰਚ ਕੇ ਸਭ ਤੋਂ ਪਹਿਲੇ ਖੁਦਾ ਤੇ ਈਮਾਨ ਲਿਆਏ, ਕਿਉਂਕਿ ਯੋਸ਼ੁਆ ਨੇ ਬਨੀ ਇਸਰਾਇਲ ਨੂੰ ਖੁਦਾ ਤੇ ਈਮਾਨ ਲਿਆਉਣ ਦੀ ਤਾਕੀਦ ਕੀਤੀ ਸੀ ਤਾਂ ਕਿ ਉਹ ਮੁਲਕੇ ਕਨਾਨ ਦੇ ਦਾਇਮੀ ਵਾਰਸ ਬਣ ਜਾਣ। ਇਸ ਲਈ ਬਨੀ ਇਸਰਾਇਲ ਉਹਨੂੰ ਸੰਸਾਰ ਕਰਨ ਤੇ ਉੱਤਰ ਆਏ। ਅੱਜ ਅਸੀਂ ਵੇਖਾਂਗੇ ਕਿ ਉਹੀ ਯੋਸ਼ੁਆ ਜਿਹਨੂੰ 40 ਸਾਲ ਪਹਿਲੇ ਬਨੀ ਇਸਰਾਇਲ ਨੇ ਕਬੂਲ ਨਾ ਕੀਤਾ ਉਸੇ ਨੂੰ ਖੁਦਾ ਨੇ ਉਹਨਾਂ ਦਾ ਲੀਡਰ ਬਣਾਇਆ ਤਾਂ ਕਿ ਉਹਨਾਂ ਨੂੰ ਮੁਲਕੇ ਕਨਾਨ ਵਿੱਚ ਪਹੁੰਚਾਏ। ਯੋਸ਼ੁਆ ਦੀ ਕਿਤਾਬ ਤੁਰੈਦ ਸ਼ਰੀਫ ਤੋਂ ਬਾਅਦ ਤੇ ਜ਼ਬੂਰ ਸ਼ਰੀਫ ਤੋਂ ਪਹਿਲੇ ਆਉਂਦੀ ਏ। ਯੋਸ਼ੁਆ ਦੁਬਾਰਾ ਹਜ਼ਰਤ ਇਬਰਾਹਿਮ ਦੇ ਨਾਲ ਕੀਤੇ ਗਏ ਖੁਦਾ ਦੇ ਉਸ ਵਾਅਦੇ ਨੂੰ ਯਾਦ ਦਿਲਾਉਂਦਾ ਹੈ ਜੋ ਉਹਨੇ ਮੁੱਦ ਤੋਂ ਪਹਿਲੇ ਕੀਤਾ ਸੀ ਕਿ ਮੈਂ ਤੈਨੂੰ ਤੇ ਤੇਰੇ ਬਾਅਦ ਤੇਰੀ ਨਸਲ ਨੂੰ ਕਨਾਨ ਦਾ ਸਾਰਾ ਮੁਲਕ ਜਿਸ ਵਿੱਚ ਤੂੰ ਪਰਦੇਸੀ ਏ ਇੰਜ ਦੇਵਾਂਗਾ ਕਿ ਉਹ ਦਾਇਮੀ ਮਲਕੀਅਤ ਹੋ ਜਾਏ। ਤਾਰੀਖੀ ਮੁਤਾਲੇ ਵਿੱਚ ਅਸੀਂ ਵੇਖਦੇ ਹਾਂ ਕਿ ਉਸ ਵੇਲੇ ਤੱਕ ਬਨੀ ਇਸਰਾਇਲ ਦੇ ਕੋਲ ਆਪਣਾ ਕੋਈ ਮੁਲਕ ਨਾ ਸੀ। ਉਹ ਬਿਆਬਾਨ ਦੇ ਅੰਦਰ ਆਵਾਰਾ ਪੰਛੀ ਦੀ ਤਰ੍ਹਾਂ ਮਾਰੇ ਮਾਰੇ ਫਿਰਦੇ ਸਨ। ਇਸ ਤੋਂ ਇਲਾਵਾ ਕਿਨਾਨ ਵਿੱਚ ਜਿੱਥੇ ਉਹਨਾਂ ਨੇ ਆਬਾਦ ਹੋਣਾ ਸੀ ਉੱਥੇ ਜਿੰਨ ਆਬਾਦ ਸਨ। ਉਹ ਵੱਡੇ ਵੱਡੇ ਕਦ ਆਵਰ, ਜ਼ੋਰ ਆਵਰ ਤੇ ਜੰਗ ਪਸੰਦ ਜੰਗਜੂ ਸਨ। ਤਾਹਮ ਖੁਦਾ ਨੇ ਕਨਾਨ ਦੇ ਵਾਸੀਆਂ ਨੂੰ ਕੱਢਣ ਤੇ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਦੇਣ ਤੇ ਬਣੀ ਇਸਰਾਇਲ ਨੂੰ ਆਬਾਦ ਕਰਨ ਤੇ ਬਰਕਤ ਦੇਣ ਦਾ ਮਨਸੂਬਾ ਬਣਾ ਰੱਖਿਆ ਸੀ। ਹੁਣ ਵੇਖੋ ਕਿ ਯਸ਼ੂਆ ਤੇ ਬਣੀ ਇਸਰਾਇਲ ਕਿਸ ਤਰ੍ਹਾਂ ਕਨਾਨ ਦੇ ਮੁਲਕ ਵਿੱਚ ਦਾਖਲ ਹੋਏ ਤੇ ਉਹਨਾਂ ਨੇ ਇਸ ਇਲਾਕੇ ਨੂੰ ਫਤਿਹ ਕੀਤਾ ਤੇ ਇਹਦੇ ਵਾਰਸ ਬਣ ਗਏ। ਯਸ਼ੂਆ ਦੀ ਕਿਤਾਬ ਦੇ ਪਹਿਲੇ ਬਾਅ ਵਿੱਚ ਇੰਜ ਲਿਖਿਆ ਹੈ ਤੇ ਖੁਦਾਵੰਦ ਦੇ ਬੰਦਾ ਮੂਸਾ ਦੀ ਵਫਾਤ ਤੋਂ ਬਾਅਦ ਇੰਜ ਹੋਇਆ ਕਿ ਖੁਦਾਵੰਦ ਨੇ ਉਹਦੇ ਖਾਦਮ ਨੂਨ ਦੇ ਬੇਟੇ ਯਸ਼ੂਆ ਨੂੰ ਆਖਿਆ, ਮੇਰਾ ਬੰਦਾ ਮੂਸਾ ਮਰ ਗਿਆ, ਸੋ ਹੁਣ ਤੂੰ ਉੱਠ ਤੇ ਉਹਨਾਂ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਯਰਦਨ ਦੇ ਪਾਰ ਉਸ ਮੁਲਕ ਵਿੱਚ ਜਾ ਜਿਹਨੂੰ ਮੈਂ ਉਹਨਾਂ ਨੂੰ ਯਾਨੀ ਬਣੀ ਇਸਰਾਇਲ ਨੂੰ ਦੇਣਾ ਵਾਂ। ਜਿਸ ਜਿਸ ਜਗ੍ਹਾ ਤੁਹਾਡੇ ਪੈਰਾਂ ਦਾ ਤਲਵਾ ਟਿਕੇ ਉਹਨੂੰ ਜਿਵੇਂ ਮੂਸਾ ਨੇ ਆਖਿਆ ਮੈਂ ਤੁਹਾਨੂੰ ਦੇਣਾ ਵਾਂ। ਬੀਆਬਾਨ ਤੇ ਇਸ ਲਬਨਾਨ ਤੋਂ ਲੈ ਕੇ ਵੱਡੇ ਦਰਿਆ ਯਾਨੀ ਦਰਿਆਏ ਫਰਾਤ ਤੱਕ ਹਿੱਤਿਆਂ ਦਾ ਸਾਰਾ ਮੁਲਕ ਤੇ ਮਗਰਿਬ ਦੇ ਵੱਲ ਵੱਡੇ ਸਮੁੰਦਰ ਤੱਕ ਤੁਹਾਡੀ ਸਰਹੱਦ ਹੋਵੇਗੀ। ਤੇਰੀ ਜ਼ਿੰਦਗੀ ਭਰ ਕੋਈ ਸ਼ਖਸ ਤੇਰੇ ਸਾਹਮਣੇ ਖਲੋ ਨਾ ਸਕੇਗਾ। ਜਿਵੇਂ ਮੈਂ ਮੂਸਾ ਦੇ ਨਾਲ ਆਖਿਆ ਸੀ ਉਂਝ ਹੀ ਤੇਰੇ ਨਾਲ ਵੀ ਰਵਾਂਗਾ। ਮੈਂ ਨਾ ਤੈਨੂੰ ਦਸਤਬਰਦਾਰ ਹੋਣ ਦੇਵਾਂਗਾ ਨਾ ਤੈਨੂੰ ਛੱਡਾਂਗਾ। ਸੋ ਮਜ਼ਬੂਤ ਹੋ ਜਾ ਤੇ ਹੌਸਲਾ ਰੱਖ, ਕਿਉਂਕਿ ਇਸ ਕੌਮ ਨੂੰ ਉਸ ਮੁਲਕ ਦਾ ਵਾਰਸ ਕਰਾਏਗਾ ਜਿਹਨੂੰ ਮੈਂ ਉਹਨਾਂ ਨੂੰ ਦੇਣ ਦੀ ਕਸਮ ਉਹਨਾਂ ਦੇ ਬਾਪ ਦਾਦਾ ਨਾਲ ਖਾਧੀ ਸੀ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਸੋ ਮਜ਼ਬੂਤ ਹੋ ਜਾ ਤੇ ਹੌਸਲਾ ਰੱਖ, ਖੌਫ ਨਾ ਕਰ, ਬੇਦਿਲ ਨਾ ਹੋ, ਕਿਉਂਕਿ ਖੁਦਾਵੰਦ ਤੇਰਾ ਖੁਦਾ ਜਿੱਥੇ ਜਿੱਥੇ ਤੂੰ ਜਾਏ ਤੇਰੇ ਨਾਲ ਰਵੇਗਾ। ਉਦੋਂ ਯਸ਼ੂਆ ਨੇ ਲੋਕਾਂ ਦੇ ਮਨਸਬਦਾਰਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਲਸ਼ਕਰ ਦੇ ਵਿੱਚੋਂ ਹੋ ਕੇ ਗੁਜ਼ਰੋ ਤੇ ਲੋਕਾਂ ਨੂੰ ਹੁਕਮ ਦਿਵੋ ਕਿ ਤੁਸੀਂ ਆਪਣੇ ਆਪਣੇ ਲਈ ਜ਼ਾਦੇ ਰਾਹ ਤਿਆਰ ਕਰ ਲਵੋ, ਕਿਉਂਕਿ 3 ਦਿਨ ਦੇ ਅੰਦਰ ਤੁਸੀਂ ਇਸ ਯਰਦਨ ਦੇ ਪਾਰ ਹੋ ਕੇ ਉਸ ਮੁਲਕ ਤੇ ਕਬਜ਼ਾ ਕਰਨ ਨੂੰ ਜਾਣਾ ਏ ਜਿਹਨੂੰ ਖੁਦਾਵੰਦ ਤੁਹਾਡਾ ਖੁਦਾ ਤੁਹਾਨੂੰ ਦੇਵੇਗਾ ਤਾਂ ਕਿ ਤੁਸੀਂ ਉਹਦੇ ਮਾਲਕ ਹੋ ਜਾਓ। ਇਸ ਤੋਂ ਬਾਅਦ ਖੁਦਾ ਦਾ ਕਲਾਮ ਬਿਆਨ ਕਰਦੇ ਕਿ ਯਸ਼ੂਆ ਨੇ 2 ਆਦਮੀਆਂ ਨੂੰ ਬਤੌਰ ਜਾਸੂਸ ਇਹ ਕਹਿ ਕੇ ਭੇਜਿਆ ਕਿ ਜਾਓ ਤੇ ਉਸ ਮੁਲਕ ਨੂੰ ਤੇ ਯਰੂਹ ਨੂੰ ਵੇਖੋ ਪਾਲੋ। ਉਹ ਦੋਵੇਂ ਜਾਸੂਸ ਉੱਥੇ ਗਏ ਤੇ ਉਹਨਾਂ ਨੇ ਯਰੂਹ ਸ਼ਹਿਰ ਨੂੰ ਵੇਖਿਆ ਪਾਲਿਆ ਤੇ ਉਸ ਸ਼ਹਿਰ ਦੀਆਂ ਬੁਲੰਦ ਤੇ ਮਜ਼ਬੂਤ ਦੀਵਾਰਾਂ ਦਾ ਵੀ ਜਾਇਜ਼ਾ ਲਿੱਤਾ ਜੋ ਸ਼ਹਿਰ ਨੂੰ ਘੇਰੇ ਹੋਈਆਂ ਸਨ। ਰਾਤ ਦੇ ਵੇਲੇ ਉਹ ਜਾਸੂਸ ਯਰੂਹ ਸ਼ਹਿਰ ਦੇ ਅੰਦਰ ਰਾਹਬ ਨਾਮੀ ਇੱਕ ਕਿਸੇ ਦੇ ਘਰ ਗਏ। ਤਾਹਮ ਯਰੂਹ ਸ਼ਹਿਰ ਦੇ ਕੁਝ ਲੋਕਾਂ ਨੇ ਇਸਰਾਇਲੀ ਜਾਸੂਸਾਂ ਨੂੰ ਰਾਹਬ ਦੇ ਘਰ ਵਿੱਚ ਦਾਖਲ ਹੁੰਦਿਆਂ ਹੋਇਆਂ ਵੇਖ ਲਿਆ। ਉਹਨਾਂ ਸ਼ਹਿਰੀਆਂ ਨੇ ਇਸਰਾਇਲੀ ਜਾਸੂਸਾਂ ਨੂੰ ਵੇਖਦਿਆਂ ਹੀ ਫੌਰਨ ਬਾਦਸ਼ਾਹ ਨੂੰ ਖ਼ਬਰ ਦਿੱਤੀ, ਇਸਰਾਇਲੀ ਜਾਸੂਸ ਸਾਡੇ ਸ਼ਹਿਰ ਦੀ ਜਾਸੂਸੀ ਕਰਨ ਆਏ ਨੇ ਤੇ ਰਾਹਬ ਦੇ ਘਰ ਵਿੱਚ ਠਹਿਰੇ ਹੋਏ ਨੇ। ਬਾਦਸ਼ਾਹ ਨੇ ਆਪਣੇ ਸਿਪਾਹੀਆਂ ਨੂੰ ਭੇਜਿਆ ਤਾਂ ਕਿ ਉਹ ਰਾਹਬ ਦੇ ਘਰ ਉਹਨਾਂ ਜਾਸੂਸਾਂ ਨੂੰ ਫੜ ਲੈਣ, ਮਗਰ ਰਾਹਬ ਨੇ ਉਹਨਾਂ ਨੂੰ ਛੱਤ ਦੇ ਉੱਤੇ ਸੰਨ ਦੀਆਂ ਲੱਕੜੀਆਂ ਦੇ ਥੱਲੇ ਛੁਪਾ ਦਿੱਤਾ। ਜਦੋਂ ਸਿਪਾਹੀ ਰਾਹਬ ਦੇ ਘਰੋਂ ਨਿਕਲ ਗਏ ਤੇ ਰਾਹਬ ਨੇ ਇਸਰਾਇਲੀ ਜਵਾਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਆਖਿਆ, ਮੈਨੂੰ ਮਾਲੂਮ ਹੋ ਗਿਆ ਕਿ ਖੁਦਾਵੰਦ ਤੁਹਾਡਾ ਖੁਦਾ ਸੱਚਾ ਖੁਦਾ ਏ। ਮੈਂ ਵੀ ਇਹ ਜਾਣਨੀ ਆ ਕਿ ਖੁਦਾ ਮੇਰੇ ਸ਼ਹਿਰ ਨੂੰ ਤੇ ਪੂਰੇ ਕਨਾਨ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ। ਇਸ ਇਲਾਕੇ ਦੇ ਸਾਰੇ ਲੋਕ ਡਰ ਦੇ ਮਾਰੇ ਚਲਦੀ ਫਿਰਦੀਆਂ ਲਾਸ਼ਾਂ ਨੇ, ਕਿਉਂਕਿ ਉਹਨਾਂ ਨੇ ਸੁਣ ਲਿੱਤਾ ਏ ਕਿ ਖੁਦਾ ਨੇ ਤੁਹਾਨੂੰ ਕਿਸ ਤਰ੍ਹਾਂ ਬਹਿਰੇ ਕੁਲਜ਼ਮ ਵਿੱਚੋਂ ਰਾਸਤਾ ਖੋਲ੍ਹ ਕੇ ਪਾਰ ਕਰਵਾਇਆ ਤੇ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਸਮੁੰਦਰ ਦੇ ਅੰਦਰ ਤਬਾਹੋ ਬਰਬਾਦ ਕਰ ਦਿੱਤਾ। ਮੈਂ ਇਮਾਨ ਰੱਖਨੀ ਆ ਕਿ ਖੁਦਾਵੰਦ ਤੁਹਾਡਾ ਖੁਦਾ ਹੀ ਖੁਦਾਏ ਸਾਦਕ ਏ। ਇਸ ਲਈ ਮੈਂ ਤੁਹਾਡੇ ਕੋਲੋਂ ਕਸਮ ਲੈਨੀ ਆ ਕਿ ਜਦੋਂ ਤੁਸੀਂ ਆ ਕੇ ਸਾਡੇ ਸ਼ਹਿਰ ਨੂੰ ਫਤਿਹ ਕਰ ਲਵੋ ਤੇ ਮੈਨੂੰ ਤੇ ਮੇਰੇ ਘਰਾਣੇ ਨੂੰ ਬਾਹਿਫਾਜ਼ਤ ਬਚਾਏ ਰੱਖੋਗੇ ਤੇ ਸਾਡੀ ਜਾਨ ਬਖਸ਼ੀ ਕਰੋਗੇ। ਦੋਵੇਂ ਜਾਸੂਸਾਂ ਨੇ ਜਵਾਬ ਦਿੱਤਾ, ਜਦੋਂ ਖੁਦਾ ਤੇਰੇ ਸ਼ਹਿਰ ਨੂੰ ਸਾਡੇ ਕਬਜ਼ੇ ਵਿੱਚ ਕਰ ਦੇਵੇਗਾ ਤੇ ਤੇਰੀ ਹਿਫਾਜ਼ਤ ਕਰਾਂਗੇ ਤੇ ਤੇਰੇ ਘਰ ਵਿੱਚ ਰਹਿਣ ਵਾਲੇ ਇੱਕ ਇੱਕ ਫਰਦ ਦੀ ਵੀ ਹਿਫਾਜ਼ਤ ਕਰਾਂਗੇ। ਤੀਸਰੇ ਬਾਅਦ ਵਿੱਚ ਖੁਦਾ ਦਾ ਕਲਾਮ ਦੱਸਦਾ ਹੈ ਕਿ ਬਣੀ ਇਸਰਾਇਲ ਨੂੰ ਕਨਾਨ ਵਿੱਚ ਦਾਖਲ ਹੋਣ ਵਾਸਤੇ ਦਰਿਆ ਯਰਦਨ ਨੂੰ ਪਾਰ ਕਰਨ ਦੀ ਜ਼ਰੂਰਤ ਸੀ, ਕਿਉਂਕਿ ਦਰਿਆ ਯਰਦਨ ਬੜਾ ਵਸੀਹ ਤੇ ਗਹਿਰਾ ਦਰਿਆ ਸੀ ਤੇ 20 ਜਾਂ 30 ਲੱਖ ਦੀ ਨਫ਼ਰੀ ਏਡੇ ਵੱਡੇ ਦਰਿਆ ਨੂੰ ਕਿਵੇਂ ਅਬੂਰ ਕਰ ਸਕਦੀ ਸੀ? ਇਸ ਸਵਾਲ ਦਾ ਜਵਾਬ ਬੜਾ ਆਸਾਨ ਹੈ, ਕਿਉਂਕਿ ਜਿਸ ਖੁਦਾ ਨੇ ਉਹਨਾਂ ਵਾਸਤੇ ਬਹਿਰੇ ਕੁਲਜ਼ਮ ਵਿੱਚ ਖੁਸ਼ਕ ਰਾਹ ਬਣਾ ਦਿੱਤੀ ਤੇ ਉਹਨਾਂ ਨੂੰ ਬਾਹਿਫਾਜ਼ ਦੂਜੇ ਕਿਨਾਰੇ ਤੱਕ ਲੈ ਗਿਆ, ਉਹ ਖੁਦਾ ਬਦਲ ਨਹੀਂ ਗਿਆ ਸੀ। ਖੁਦਾ ਨੇ ਬਨੀ ਇਸਰਾਇਲ ਵਾਸਤੇ ਇੱਕ ਵਾਰ ਫਿਰ ਪਾਣੀ ਵਿੱਚੋਂ ਯਾਨੀ ਦਰਿਆ ਯਰਦਨ ਵਿੱਚੋਂ ਖੁਸ਼ਕ ਰਾਹ ਬਣਾਈ ਤੇ ਉਹ ਦਰਿਆ ਦੇ ਪਾਣੀ ਵਿੱਚੋਂ ਖੁਸ਼ਕ ਰਾਹ ਤੇ ਟੁਰਦਿਆਂ ਹੋਇਆਂ ਪਾਰ ਨਿਕਲ ਗਏ। ਸਾਰੇ ਇਸਰਾਇਲੀ ਦਰਿਆ ਦੇ ਉਸ ਪਾਰ ਯਰੂ ਸ਼ਹਿਰ ਵਿੱਚ ਪਹੁੰਚ ਕੇ ਯਰੂ ਸ਼ਹਿਰ ਦੇ ਬਸ਼ਿੰਦਿਆਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਰੱਖੇ ਸਨ। ਨਾ ਕੋਈ ਅੰਦਰ ਆ ਸਕਦਾ ਸੀ ਤੇ ਨਾ ਹੀ ਕੋਈ ਬਾਹਰ ਜਾ ਸਕਦਾ ਸੀ।
ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ, ਉਹ ਸਾਡੇ ਕਰਨ ਦੇ ਵਿੱਚ ਹੈ ਉਹ ਧੀਰਾ, ਪਿਆਰ ਤੇ ਉਸ ਦਾ ਹੈ ਡਾਡਾ, ਉਹ ਸਾਡੇ ਕਰਨ ਦੇ ਵਿੱਚ ਹੈ ਉਹ ਧੀਰਾ, ਪਿਆਰ ਤੇ ਉਸ ਦਾ ਹੈ ਡਾਡਾ, ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾ ਸਾਡਾ,
ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110 ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।